ਸਰਵਣ ਭਗਤੀ ਕਰੋ, ਮੁਕਤੀ ਤੁਹਾਡੇ ਕੋਲ ਆਈ ਸਮਝੋ। ਸਾਧ ਸਿੰਘ ਜੀ ਆਪ ਕਥਾ ਸੁਣ ਰਹੇ ਹੋ, ਪਰਮੇਸ਼ਰ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਮਹਾਰਾਜ ਨੇ ਐਸਾ ਸਵਾਂਗ ਧਾਰਨ ਕੀਤਾ, ਐਸੀ ਲੀਲਾ ਕੀਤੀ ਜਿਹੜੀ ਪਿਛਲੇ ਅਵਤਾਰ ਵੀ ਸਮੇਂ ਸਮੇਂ ਕਰਦੇ ਆਏ। ਇਸ ਨੂੰ ਉਪਰਾਮਤਾ ਦੀ ਅਵਸਥਾ ਕਹਿੰਦੇ ਹਨ। ਜਦੋਂ ਸੰਸਾਰ ਵੱਲੋਂ ਉਪਰਾਮ ਅਵਸਥਾ ਆ ਜਾਂਦੀ ਹੈ, ਕੁਝ ਵੀ ਖਾਣ ਪੀਣ ਬੋਲਣ ਸੁਣਨ ਨੂੰ ਚੰਗਾ ਨਹੀਂ ਲੱਗਦਾ, ਐਸੀ ਅਵਸਥਾ ਪਿਛਲੇ ਅਵਤਾਰਾਂ ਤੇ ਵੀ ਆਈ ਹੈ। ਯੋਗ ਵਿਸ਼ਿਸ਼ਟ ਗ੍ਰੰਥ ਦੇ ਵਿਦਵਾਨਾਂ ਨੇ ਲਿਖਿਆ ਹੈ ਕਿ ਭਗਵਾਨ ਸ੍ਰੀ ਰਾਮ ਚੰਦਰ ਜੀ ਮਹਾਰਾਜ 14 ਸਾਲ ਦੀ ਉਮਰ ਤੇ ਇਸ ਅਵਸਥਾ ਜਾਏ ਸਨ ਕਿ ਉਹਨਾਂ ਨੂੰ ਮੈਂ ਨੀਰ ਵਹੇ ਵਹਿ ਚੱਲੇ ਜੀਉ ਔਰ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹਿ ਚੱਲੇ ਜੀਉ। ਕਿਸੇ ਨਾਲ ਬੋਲਣ ਨੂੰ ਗੱਲਬਾਤ ਕਰਨ ਨੂੰ ਚੰਗਾ ਨਹੀਂ ਸੀ ਲੱਗਦਾ। ਰਾਮ ਚੰਦਰ ਜੀ ਪੜ੍ਹਾਈ ਲਿਖਾਈ ਕੰਮ ਕਾਰ ਵਿਹਾਰ ਸਭ ਛੱਡ ਕੇ ਉਪਰਾਮ ਹੋ ਗਏ ਸਨ। ਉਹਨਾਂ ਦੇ ਪਿਤਾ ਮਹਾਰਾਜ ਦਸ਼ਰਥ ਨੂੰ ਬੜੀ ਭਾਰੀ ਚਿੰਤਾ ਹੋਈ ਕਿ ਮੇਰਾ ਪੁੱਤਰ ਜੇ ਇਸ ਤਰ੍ਹਾਂ ਉਪਰਾਮ ਹੋ ਗਿਆ ਤੇ ਸੰਸਾਰ ਦਾ ਵਿਹਾਰ ਕਿਵੇਂ ਕਰੇਗਾ, ਰਾਜਕਾਜ ਕਿਵੇਂ ਸੰਭਾਲੇਗਾ। ਤਾਂ ਮਹਾਰਾਜ ਦਸ਼ਰਥ ਨੇ ਆਪਣੇ ਕੁਲ ਗੁਰੂ ਮਹਾਰਿਸ਼ੀ ਵਸ਼ਿਸ਼ਟ ਜੀ ਨੂੰ ਬੜੇ ਸਤਿਕਾਰ ਦੇ ਨਾਲ ਸੱਦਿਆ, ਆਦਰ ਦੇ ਕੇ ਬਿਠਾਇਆ ਔਰ ਬੇਨਤੀ ਕੀਤੀ, ਗੁਰੂ ਦੇਵ ਮੇਰਾ ਵੱਡਾ ਪੁੱਤਰ ਉਪਰਾਮ ਹੋ ਗਿਆ ਹੈ, ਆਪ ਕਿਰਪਾ ਕਰਕੇ ਇਸ ਨੂੰ ਦੇਖੋ ਕਿ ਇਸ ਨੂੰ ਕੋਈ ਬਿਮਾਰੀ ਤਾਂ ਨਹੀਂ ਲੱਗ ਗਈ, ਕੋਈ ਰੋਗ ਤਾਂ ਨਹੀਂ ਲੱਗ ਗਿਆ, ਕੋਈ ਚਿੰਤਾ ਤਾਂ ਨਹੀਂ ਹੋ ਗਈ, ਕੋਈ ਫਿਕਰ ਤਾਂ ਨਹੀਂ ਹੈ, ਕਿਸੇ ਤਰ੍ਹਾਂ ਦਾ ਕੋਈ ਮਨ ਦੇ ਵਿੱਚ ਮਾਨਸਿਕ ਰੋਗ ਹੈ ਜਾਂ ਸਰੀਰਕ ਰੋਗ ਹੈ ਜਾਂ ਇਹਨਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਲੋੜ ਹੈ ਗਿਆਨ ਦੀ, ਤਾਂ ਮਹਾਰਿਸ਼ੀ ਮਹਾਨ ਵਿਦਵਾਨ ਕੁਲ ਗੁਰੂ ਯੋਗ ਵਸ਼ਿਸ਼ਟ ਜੀ ਦੇ ਕਰਤਾ ਮਹਾਰਿਸ਼ੀ ਵਸ਼ਿਸ਼ਟ ਜੀ ਨੇ ਸ੍ਰੀ ਰਾਮ ਚੰਦਰ ਜੀ ਨੂੰ ਸੱਦਿਆ। ਕਹਿੰਦੇ ਇੱਕ ਪਾਸੇ ਵੱਡੇ ਸੋਫੇ ਤੇ ਵੱਡੀ ਕੁਰਸੀ ਤੇ ਤਖ਼ਤ ਤੇ ਮਹਾਰਾਜ ਦਸ਼ਰਥ ਬੈਠੇ ਸਨ, ਇੱਕ ਤਖ਼ਤ ਤੇ ਇੱਕ ਵੱਡੇ ਸੁੰਦਰ ਸੁਨਹਿਰੀ ਕੁਰਸੀ ਦੇ ਉੱਤੇ ਵਸ਼ਿਸ਼ਟ ਜੀ ਬੈਠੇ ਸਨ, ਇੱਕ ਖਾਲੀ ਛੱਡੀ ਹੋਈ ਸੀ ਵੀ ਰਾਮ ਚੰਦਰ ਜੀ ਇਹਦੇ ਤੇ ਆ ਕੇ ਬੈਠਣਗੇ, ਪਰ ਰਾਮ ਚੰਦਰ ਜੀ ਆਉਂਦਿਆਂ ਸਾਰ ਥੱਲੇ ਕਾਲੀਨ ਤੇ ਢਿੱਲੇ ਜੇ ਹੋ ਕੇ ਬੈਠ ਗਏ। ਉਹਨਾਂ ਦੇ ਬੈਠਣ ਤੋਂ ਹੀ ਪਤਾ ਲੱਗ ਰਿਹਾ ਸੀ ਕਿ ਇਹਨਾਂ ਨੂੰ ਹੁਣ ਕੁਰਸੀ ਤੇ ਬੈਠਣਾ ਵੀ ਚੰਗਾ ਨਹੀਂ ਲੱਗਦਾ, ਕੁਝ ਵੀ ਨਹੀਂ ਘੁੰਮਦਾ। ਤਾਂ ਵਸ਼ਿਸ਼ਟ ਜੀ ਨੇ ਉਹਨਾਂ ਨੂੰ ਬੜੇ ਪ੍ਰੇਮ ਨਾਲ ਕੁਝ ਗੱਲਾਂ ਪੁੱਛੀਆਂ, ਜਿਨ੍ਹਾਂ ਦਾ ਉੱਤਰ ਰਾਮ ਚੰਦਰ ਜੀ ਨੇ ਜੀਵ ਦੀ ਦੁਰਗਤੀ ਦਾ ਹਵਾਲਾ ਦੇ ਕੇ ਵਰਣਨ ਕਰਕੇ ਕੀਤਾ। ਉਹ ਕਹਿੰਦੇ ਮਹਾਰਾਜ, ਮੈਂ ਇਸ ਸੰਸਾਰ ਤੋਂ ਉਪਰਾਮ ਲੱਗਦਾ ਹਾਂ। ਦੇਖੋ ਬੰਦਾ ਪਹਿਲਾਂ ਮਾਂ ਦੇ ਪੇਟ ਚ 9 ਮਹੀਨੇ ਪੁੱਠਾ ਲਟਕਦਾ, ਗੰਦਗੀ ਚ ਰਹਿੰਦਾ, ਹਨੇਰੇ ਚ ਰਹਿੰਦਾ, ਪੁੱਠਾ ਲਟਕਦਾ, ਦੁਖੀ ਹੁੰਦਾ ਹੈ। ਫਿਰ ਜਦੋਂ ਜਨਮ ਲੈਂਦਾ ਹੈ ਉਦੋਂ ਵੀ ਪਰ ਅਧੀਨ ਰਹਿੰਦਾ ਹੈ ਔਰ ਜਵਾਨ ਹੁੰਦਿਆਂ ਤੱਕ ਕਈ ਤਰ੍ਹਾਂ ਦੇ ਦੁੱਖ ਭੋਗਦਾ ਹੈ। ਜਵਾਨੀ ਵਿੱਚ ਵੀ ਵਿਸ਼ੇ ਵਿਕਾਰਾਂ ਵਿੱਚ ਆਪਣਾ ਜੀਵਨ ਖਰਾਬ ਕਰਕੇ ਬੁੱਢਾ ਹੋ ਜਾਂਦਾ ਹੈ, ਰੋਗੀ ਬਿਮਾਰ ਹੋ ਕੇ ਸੰਸਾਰ ਤੋਂ ਚਲਾ ਜਾਂਦਾ ਹੈ। ਇਹ ਜੀਵ ਦੀ ਮਾੜੀ ਆਉਣ ਜਾਣ ਦੀ ਦੁਰਗਤੀ ਦੇਖ ਕੇ ਮੇਰਾ ਮਨ ਉਪਰਾਮ ਹੈ। ਤਾਂ ਮਹਾਰਿਸ਼ੀ ਵਸ਼ਿਸ਼ਟ ਜੀ ਨੇ ਆਪਣੇ ਕਰਮ ਸ਼ੇਸ਼ ਜਾਣ ਕੇ ਸ੍ਰੀ ਰਾਮ ਚੰਦਰ ਜੀ ਨੂੰ ਬ੍ਰਹਮ ਗਿਆਨ ਦੀ ਦਾਤ ਦੇ ਕੇ ਉਹਨਾਂ ਨੂੰ ਉਪਦੇਸ਼ ਦਿੱਤਾ ਸੀ। ਸੋ ਯੋਗ ਵਿਸ਼ਿਸ਼ਟ ਗ੍ਰੰਥ ਦੇ ਵਿੱਚ ਅੰਕਿਤ ਹੈ। ਇੱਧਰ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਉਂਕਿ ਆਪ ਗੁਰੂ ਹਨ, ਪਿਛਲੇ ਜਿਹੜੇ ਅਵਤਾਰ ਹੋਏ ਹਨ ਸ੍ਰੀ ਰਾਮ ਚੰਦਰ ਜੀ ਕ੍ਰਿਸ਼ਨ ਜੀ ਮਹਾਰਾਜ, ਉਹ ਅਵਤਾਰੀ ਗੁਣਾ ਕਰਕੇ ਤਾਂ ਬਹੁਤ ਵੱਡੇ ਸਨ, ਪਰ ਗੁਰੂ ਪਦਵੀ ਉਹਨਾਂ ਨੂੰ ਪ੍ਰਾਪਤ ਨਹੀਂ ਹੋਈ। ਗੁਰੂ ਪਦਵੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਨਾਲ ਹੀ ਜੁੜੀ ਹੈ। آپ جی نو جد اپرامتا ہو گئی اس اوستھا جو اوتار لیلا کرتے نے پوری کر دیتی مہاراج نے پتا جی نے وید نو سدیا وید بلایا وید جی پکڑ ڈولے بان جد وید نے بان پکڑ کے مہاراج کی نبض دیکھی گھوڑا وید نہ جان کرد چلے جے ماں مہاراج کہنے گھوڑے وید نو یہ نہیں پتا کہ پیڑ نبض وچ نہیں ہے کال دے وچ ہے وہ جیڑی پیڑ نبضاں تو پتا نہیں لگنی وہ برہا دی پیڑا ہے اور مہاراج کہندے ویدا وید سوید تو پہلا روگ پچھان ایسا دارو روڑ لو جد ونجا روگاں کان جد دارو روگ اٹھیا ہے کان سکھ وسے آئے روگ دوائے ہے اپنا تا نانک وید سدائے تو یہ ہوں اس کی کتھا آپ جی پریم نال سروان کرو جد مہاراج نے بچن سنے وید نے اے جان لیا کہ اے کوئی اوتار مہاپرش دھرتی دے آئے ہیں انہاں تو میرا کلیان ہونا ہے اونوں بڑی خوشی ہوئی اودے من دی رچی جاگی اپدیش لین دی اچھا پربل ہو گئی ہے آؤ اے کتھا سروان کریے پریم سہت سب سنگت آکھیے ستنام
ਸ੍ਰੀ ਵਾਹਿ ਗੁਰੂ ਸਾਹਿਬ ਜੀਓ ਜੋ ਪਈ ਕਲਾਵਾਨ ਕੇ ਸਤੇ ਅਵਤਾਰਾ ਉਜਲਿਓ ਮੈਂ ਹੋਏ ਨਿਤ ਤਾਰਾ
ਜਦੋਂ ਵੈਦ ਨੇ ਜਾਣ ਲਿਆ ਵੀ ਮੈਂ ਪਹਿਲਾਂ ਸੁਣਿਆ ਸੀ ਕਿ ਕਾਲੂ ਦਾ ਪੁੱਤਰ ਕੋਈ ਦੈਵੀ ਸ਼ਕਤੀ ਔਰ ਅਲੌਕਿਕ ਬੁੱਧੀ ਦਾ ਮਾਲਕ ਹੈ ਅੱਜ ਤਾਂ ਮੈਂ ਦੇਖ ਲਿਆ ਹੈ ਕਿ ਇਹ ਸਧਾਰਨ ਬੱਚਾ ਨਹੀਂ ਹੈ ਇਸ ਬਾਲਕ ਦੇ ਅਸਾਧਾਰਨ ਲੱਛਣ ਹਨ ਇਹਨਾਂ ਤੋਂ ਕੁਝ ਸਿੱਖਣਾ ਚਾਹੀਦਾ ਹੈ ਜਿਹੜੀ ਗੱਲ ਜਾਣਨੀ ਚਾਹੁੰਦਾ ਹਾਂ ਪੁੱਛਣੀ ਚਾਹੁੰਦਾ ਹਾਂ ਹੁਣ ਪੁੱਛ ਲਵਾਂ ਬੜਾ ਸੋਹਣਾ ਮੌਕਾ ਮਿਲਿਆ ਹੈ
ਹੱਥ ਵਿਚਾਰ ਕਰ ਪੈ ਦਿੱਤੇ ਆਨਾ ਬੰਦ ਹੱਥ ਤੋਂ ਬਚਨ ਬਖਾਨਾ
ਇਸ ਤਰ੍ਹਾਂ ਦੇ ਵਿਚਾਰ ਕਰਕੇ ਸਿਆਣੇ ਵੈਦ ਨੇ ਦੋਵੇਂ ਹੱਥ ਜੋੜ ਲਏ ਅਤੇ ਪਰਮੇਸ਼ਰ ਸਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਬੇਨਤੀ ਕਰਨ ਲੱਗਾ
ਤੁਮਰੇ ਬਚਨ ਸੁਣਨ ਅਪਲਾਖਾ ਵਦੀ ਮੋਹੇ ਮਨ ਜਿਉਂ ਤਰੁ ਸ਼ਾਖਾ
ਹੇ ਮਹਾਰਾਜ ਮੇਰੇ ਮਨ ਵਿਚ ਤੁਹਾਡੇ ਬਚਨ ਸੁਣਨ ਦੀ ਅਭਿਲਾਸ਼ਾ ਜਾਗ ਉੱਠੀ ਮੇਰਾ ਜੀ ਕਰਦਾ ਕਿ ਤੁਸੀਂ ਬੋਲੀ ਜਾਓ ਪਰ ਮੈਂ ਸੁਣੀ ਜਾਵਾਂ
ਕਰਨਾ ਕਰ ਜੋ ਤਵ ਮੇਰ ਸੰਤਾ ਕਹੋ ਆਪ ਜਿਉ ਮੁਝ ਹੋਈ ਸੰਤਾ
ਕਿਰਪਾ ਕਰਕੇ ਮੈਨੂੰ ਸਾਰਾ ਬਿਰਤਾਂਤ ਦੱਸੋ ਉਹ ਬਚਨ ਸੁਣਾਓ ਜਿਨ੍ਹਾਂ ਬਚਨਾਂ ਨਾਲ ਮੇਰਾ ਮਨ ਸ਼ਾਂਤ ਹੋ ਜਾਵੇ
ਕਮਲ ਬਦਨ ਕਰਨਾ ਗੁਣ ਮੰਦਰ ਬੋਲੇ ਬਚਨ ਮਿਰਦੁਲ ਬਰ ਸੁੰਦਰ
ਜਿਨ੍ਹਾਂ ਦਾ ਮੁਖੜਾ ਕਮਲ ਵਰਗਾ ਸੁੰਦਰ ਹੈ ਔਰ ਗੁਣਾਂ ਦੇ ਸਾਗਰ ਹਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਉਸ ਵੈਦ ਦੀ ਬੇਨਤੀ ਸੁਣ ਕੇ ਬੋਲੇ
ਧੰਨ ਹੋ ਮੈਂ ਮਮਤਾ ਜੋ ਕਨੇਰੇ ਸਭ ਪਿਆਦਨ ਕੀ ਮੂਲ ਵਡੇਰੇ
ਆਪੋ ਸਤਨਾਮ
ਸ੍ਰੀ ਵਾਹਿਗੁਰੂ
ਮਹਾਰਾਜ ਕਹਿੰਦੇ ਵੈਦ ਜੀ ਸਭ ਤੋਂ ਵੱਡਾ ਰੋਗ ਹਉਮੈ ਦਾ ਹੈ ਹਉਮੈ ਦੀਰਘ ਰੋਗ ਹੈ ਹਉਮੈ ਰੋਗ ਮਾਨੁਸ ਕੋ ਦੀਨਾ ਕਾਮ ਰੋਗ ਬੈਗਲ ਬਸ ਕੀਨਾ ਦ੍ਰਿਸ਼ਟ ਰੋਗ ਮਰ ਪਚ ਬੂਏ ਪਤੰਗਾ ਨਾਦ ਰੋਗ ਖਪ ਗਏ ਕੁਰੰਗਾ ਜੋ ਜੋ ਦੀਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰਜੋ ਸੰਸਾਰ ਵਿਚ ਸਾਰੇ ਰੋਗੀ ਨੇ ਹਾਥੀ ਨੂੰ ਕਾਮ ਦਾ ਰੋਗ ਹੈ ਹਿਰਨ ਨੂੰ ਸੁਣਨ ਦਾ ਰੋਗ ਹੈ ਔਰ ਪਤੰਗੇ ਨੂੰ ਦੇਖਣ ਦਾ ਰੋਗ ਹੈ ਮੱਛੀ ਨੂੰ ਸਵਾਦ ਜੀਭ ਦੇ ਰਸਾਂ ਦਾ ਰੋਗ ਹੈ ਬੰਦੇ ਨੂੰ ਹਉਮੈ ਦਾ ਰੋਗ ਹੈ ਹਉਮੈ ਦਾ ਰੋਗ ਮਨੁੱਖ ਨੂੰ ਖਾਸ ਤੌਰ ਤੇ ਮਿਲਿਆ ਤੇ ਹਰ ਵੇਲੇ ਮੈਂ ਹੀ ਕਰਦਾ ਰਹਿੰਦਾ ਮਹਾਰਾਜ ਕਹਿੰਦੇ ਸਭ ਵਿਆਦਨ ਕੀ ਮੂਲ ਵਡੇਰੀ سب دیہاتیاں بیماریاں دا مول کی ہے، سارے روگاں دی جڑ کی ہے؟ ہومے ممتا مکان، ہومے ممتا جو کنیری، اے میں ہاں، اے تقدیر۔ شیشے دے سامنے جا کے اپنا منہ دیکھدا کہندا میں بڑا سونا ہاں، پگ بنی میری پگ بڑی سونی ہے، میرا شریر بڑا رشت پشت ہے۔ کوئی پوچھے تہاڈا ایڈریس پتا کی ہے، اپنے شریر دا پتا دسدا ہے۔ تہاڈا نام کی ہے، اپنے شریر دا نام دسدا ہے۔ اپنی آتما نو نہیں جاندا، اپنے شریر نو ہی اپنا سروپ سمجھدا ہے۔ یہی سب تو بڑا روگ ہے۔
آتم تن کے لکھی ہے میارو، چیتن جرنی کو نردارو۔
مہارا کہنے ویسی، اے اپنی کلیان چاہتے ہو، اپنا پلا چاہتے ہو، تب تن تو آتما نو نیارا کر کے جان لو، آتم تت نو چیر لو۔ جنہ چر آتم تت نو نہیں چیرتے، ਉਹਨਾਂ ਚਿਰ ਤੁਹਾਡੇ ਸਭ ਕਰਮ ਧਰਮ ਫੋਕਟ ਹੀ ਜਾਂਦੇ ਹਨ। ਸਤਿਗੁਰੂ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਿਆ, ਮਹਾਰਾਜ 33 ਕਰੋੜ ਦੇਵੀ ਦੇਵਤੇ ਹਨ, ਸਭ ਤੋਂ ਵੱਡਾ ਦੇਵਤਾ ਕੌਣ ਹੈ? ਆਖੋ ਸਤਨਾਮ। ਮਹਾਰਾਜ ਨੂੰ ਵਿਦਵਾਨਾਂ ਨੇ, ਪੰਡਤਾਂ ਨੇ ਕਾਂਸ਼ੀ ਚ ਪੁੱਛਿਆ, 33 ਕਰੋੜ ਦੇਵਤੇ ਹਨ, ਤੁਹਾਡੀ ਨਿਗਾਹ ਚ ਵੱਡਾ ਕੌਣ ਹੈ? ਗੁਰੂ ਸਾਹਿਬ ਕਹਿੰਦੇ, ਸਾਡੀ ਨਿਗਾਹ ਚ ਆਤਮ ਦੇਵ ਸਭ ਤੋਂ ਵੱਡਾ ਹੈ, ਆਤਮਾ ਤੋਂ ਵੱਡਾ ਕੋਈ ਦੇਵਤਾ ਨਹੀਂ। ਸ੍ਰੀ ਆਸਾ ਜੀ ਦੀ ਵਾਰ ਹੈ, ਇਹ ਕ੍ਰਿਸ਼ਨ ਤਾਂ ਸਰਬ ਦੇਵਾ, ਦੇਵ ਦੇਵਾ ਤਾਂ ਆਤਮਾ, ਆਤਮਾ ਬਾਸ ਦੇਵਸ ਜੇ ਕੋਈ ਜਾਣ ਸਕਿਓ, ਨਾਨਕ ਕਾਕਾ ਦਾਸ ਹੈ ਸੋਈ ਨਿਰੰਜਨ ਦਿਓ। ਇਸ ਗੱਲ ਨੂੰ ਜਿਹੜਾ ਜਾਣ ਗਿਆ ਉਹ ਗਿਆਨੀ ਹੈ। ਮਹਾਰਾਜ ਕਹਿੰਦੇ, ਭਾਈ ਵੈਦ ਜੀ, ਆਪਣੀ ਆਤਮਾ ਨੂੰ ਸਰੀਰ ਤੋਂ ਵੱਖਰਾ ਜਾਣੋ, ਇਹ ਸਦਾ ਹੀ ਪ੍ਰਕਾਸ਼ ਭਾਵ ਰੂਪ ਹੈ ਤੇ ਸਰੀਰ ਜੜ ਹੈ, ਸਰੀਰ ਦੁੱਖ ਰੂਪ ਹੈ, ਆਤਮਾ ਸਤ ਚੇਤਨ ਆਨੰਦ ਹੈ। ਸਤ ਦਾ ਮਤਲਬ ਸਦਾ ਰਹਿਣ ਵਾਲਾ, ਆਦ ਸੱਚ, ਜੁਗਾਲ ਸੱਚ, ਹੈ ਵੀ ਸੱਚ, ਨਾਨਕ ਹਸੀ ਵੀ ਸੱਚ, ਆਤਮਾ ਹੈ। ਔਰ ਸਰੀਰ ਸਦਾ ਨਹੀਂ ਰਹਿਣਾ, ਦੇਹ ਅਨਿੱਤ ਨਾ ਨੇਤਰ ਹੈ, ਇਹ ਦੇਹ ਅਨਿੱਤ ਹੈ, ਨਿੱਤ ਨਹੀਂ ਹੋ ਰਹਿੰਦੀ, ਇਹ ਅੱਜ ਹੈ ਕੱਲ ਨੂੰ ਨਹੀਂ ਰਹਿਣੀ। 50 ਸਾਲ ਪਹਿਲਾਂ, 60 ਸਾਲ ਪਹਿਲਾਂ, 100 ਸਾਲ ਪਹਿਲਾਂ ਸਾਡਾ ਕਿਸੇ ਦਾ ਸਰੀਰ ਸੀ ਨਹੀਂ, ਕੋਈ 50 ਸਾਲਾਂ ਦਾ ਹੋਏਗਾ, ਕੋਈ 60ਾਂ ਦਾ ਹੋਏਗਾ, ਕੋਈ 70ਾਂ ਦਾ ਹੋਏਗਾ, ਕੋਈ 80-90ਾਂ ਦਾ ਹੋਏਗਾ, ਪਰ 100 ਸਾਲ ਦਾ ਕੋਈ ਵਿਰਲਾ ਹੀ ਹੋਵੇਗਾ, ਤੇ 100 ਤੋਂ ਪਹਿਲਾਂ ਨਾ ਉਹ ਵੀ ਕੋਈ ਨਹੀਂ ਸੀ। ਤੋ ਮਹਾਰਾਜ ਕਹਿੰਦੇ, ਸਰੀਰ ਪਹਿਲੇ ਨਹੀਂ ਸੀ, ਆਉਣ ਵਾਲੇ 100-50 ਸਾਲਾਂ ਨੂੰ ਸਰੀਰ ਰਹਿਣਾ ਵੀ ਕੋਈ ਨਹੀਂ, ਪਤਾ ਨਹੀਂ ਘੜੀ ਨੂੰ ਵੀ ਨਾ ਰਵੇ, ਇਹਦਾ ਮਿੰਟ ਦਾ ਵੀ ਤਲਵਾਰ ਕੋਈ ਨਹੀਂ। ਇਸ ਕਰਕੇ ਸਰੀਰ ਜੜ ਹੈ, ਆਤਮਾ ਚੇਤਨ ਹੈ, ਸਰੀਰ ਦੁੱਖ ਰੂਪ ਹੈ, ਆਤਮਾ ਆਨੰਦ ਰੂਪ ਹੈ, ਐਸਾ ਜਾਣ ਲੋ।
ਨਿਰਵਿਕਾਰ ਕੁਨ ਜਾਣੇ ਅਸੰਗਾਰ, ਭੰਭੰਗੂ ਸਭ ਹੈ ਇਹ ਭੰਗਾ।
ਆਤਮਾ ਨਿਰਵਿਕਾਰ ਹੈ, ਸਰੀਰ ਵਿਕਾਰੀ ਹੈ। ਵਿਕਾਰ ਦੇ ਲੱਛਣ ਕਈ ਵਾਰੀ ਸੰਗਤਾਂ ਨਾਲ ਸਾਂਝੇ ਕੀਤੇ ਹਨ। ਵਿਕਾਰ ਸੰਸਕ੍ਰਿਤ ਸ਼ਬਦ ਦਾ, ਭਾਸ਼ਾ ਦਾ ਸ਼ਬਦ ਹੈ, ਇਹਦਾ ਅਰਥ ਹੈ ਬਦਲਣ ਵਾਲੀ ਚੀਜ਼, ਵਿਕਾਰੀ, ਬਦਲਣ ਵਾਲੀ। ਤਨ ਸਾਡਾ ਵਿਕਾਰੀ ਹੈ ਤੇ ਮਨ ਵੀ ਸਾਡਾ ਵਿਕਾਰੀ ਹੈ। ਤਨ ਵਿਕਾਰੀ ਕਿਵੇਂ ਹੈ? ਤਨ ਵੀ ਬਦਲਦਾ ਹੈ। ਵਿਕਾਰ ਦਾ ਜੋ ਸ਼ੁੱਧ ਲਸਣ ਚਲਸਣ ਵਿਦਵਾਨਾਂ ਨੇ ਦੱਸਿਆ, ਉਹ ਹੈ ਵੀ ਦੁੱਧ ਦਾ ਦਹੀਂ ਬਣ ਜਾਣਾ ਤੇ ਦਹੀਂ ਦਾ ਮੱਖਣ ਬਣ ਜਾਣਾ, ਮੱਖਣ ਦਾ ਘਿਓ ਬਣ ਜਾਣਾ ਤੇ ਘਿਓ ਦਾ ਕੜਾ ਪ੍ਰਸ਼ਾਦ ਜਾਂ ਹੋਰ ਪਦਾਰਥ ਬਣ ਜਾਣੇ। ਜੋ ਚੀਜ਼ ਬਦਲਦੀ ਬਦਲਦੀ ਹੋਰ ਦਾ ਹੋਰ ਰੂਪ ਧਾਰਨ ਕਰ ਜਾਂਦੀ ਹੈ, ਉਸ ਨੂੰ ਵਿਕਾਰੀ ਕਹਿੰਦੇ ਹਨ। ਸੰਸਾਰ ਦੀ ਹਰ ਚੀਜ਼ ਬਦਲਦੀ ਹੈ। ਮਨੁੱਖ ਦਾ ਸਰੀਰ ਜਦੋਂ ਜਨਮ ਲੈਂਦਾ ਹੈ, ਬੜਾ ਹੀ ਕੋਮਲ ਤੇ ਬੜਾ ਹੀ ਸੋਹਣ ਹੁੰਦਾ ਹੈ। 40 ਦਿਨਾਂ ਚ ਦੁੱਗਣਾ ਹੋ ਜਾਂਦਾ ਹੈ, 7 ਚ ਚੌਗਣਾ ਹੋ ਜਾਂਦਾ ਹੈ। ਜਿਉਂ ਜਿਉਂ ਵੱਡਾ ਹੋਈ ਜਾਂਦਾ, ਸਰੀਰ ਦਾ ਰੰਗ ਰੂਪ ਵੱਲ ਬਦਲਦਾ ਜਾਂਦਾ ਹੈ। ਜਵਾਨੀ ਚ ਨਹੀਂ ਪਛਾਣ ਸਕਦੇ ਵੀ ਜਦੋਂ ਜੰਮਿਆ ਸੀ ਇਹ ਹੀ ਸੀ ਕਿ ਹੋਰ ਸੀ, ਸ਼ਕਲਾਂ ਹੀ ਬਦਲ ਜਾਂਦੀਆਂ, ਬੁਢੇਪੇ ਚ ਹੋਰ ਬਦਲ ਜਾਂਦਾ ਹੈ। ਮਹਾਰਾਜ ਕਹਿੰਦੇ ਸਰੀਰ ਵਿਕਾਰੀ ਹੈ, ਆਤਮਾ ਨਿਰਵਿਕਾਰ ਹੈ। ਜਿਸ ਦਿਨ ਜਨਮ ਹੋਇਆ ਸੀ ਸਾਡੀ ਆਤਮਾ ਇਹੋ ਸੀ, ਜਿਸ ਦਿਨ ਮਰਾਂਗੇ ਆਤਮਾ ਇਹੋ ਹੋਵੇਗੀ। ਔਰ ਆਤਮਾ ਨਹੀਂ ਮਰੇਗੀ, ਸਰੀਰ ਮਰੇਗਾ। ਆਤਮਾ ਜੰਮੀ ਵੀ ਨਹੀਂ, ਆਤਮਾ ਮਰਨੀ ਵੀ ਨਹੀਂ। ਜੈਸੇ ਘੜਾ ਬਣਾਇਆ ਹੈ ਤੇ ਉਹ ਘੜਾ ਬਣਨ ਤੋਂ ਪਹਿਲਾਂ ਵੀ ਉਹਦੇ ਵਿਚਕਾਰ ਦਾ ਆਕਾਸ਼ ਮੌਜੂਦ ਸੀ। ਜਦੋਂ ਘੜਾ ਬਣ ਗਿਆ ਤੇ ਵਿਚਕਾਰ ਅਖਾਲੀ ਆਕਾਸ਼ ਉਦੋਂ ਵੀ ਹੈ। ਜਦੋਂ ਘੜਾ ਟੁੱਟ ਜਾਏਗਾ ਤੇ ਆਕਾਸ਼ ਵੀ ਨਹੀਂ ਟੁੱਟੇਗਾ, ਉਹ ਓਦਾਂ ਹੀ ਰਹੇਗਾ, ਘੜਾ ਹੀ ਟੁੱਟੇਗਾ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਸਰੀਰ ਬਣਿਆ ਤੇ ਸਰੀਰ ਬਿੰਤਿਆ, ਆਤਮਾ ਨਾ ਜੰਮੀ ਹੈ ਨਾ ਮਰੀ ਹੈ, ਉਹਦਾ ਭਾਵ ਰੂਪ ਪ੍ਰਕਾਸ਼ ਰੂਪ ਚੇਤਨ ਸਦਾ ਹੀ ਪ੍ਰਕਾਸ਼ ਰੂਪ ਹੈ।
ਹਰ ਗੁਣ ਹਰ ਧਨ ਪਰਨ ਪ੍ਰਸੰਸਾ, ਜਰਾ ਨਾ ਇਹ ਜਰ ਲਭੋ ਨਿਸੰਸਾ।
ਔਰ ਇਸ ਜੀਵ ਨੂੰ ਜਿਹੜੇ ਰੋਗ ਲੱਗੇ ਹੋਏ ਨੇ ਉਹ ਸੁਣੋ, ਸਭ ਤੋਂ ਵੱਡਾ ਬੁਖਾਰ ਚੜਿਆ ਹੋਇਆ। ਕਿਹੜੀ ਚੀਜ਼ ਦਾ ਬੁਖਾਰ ਹੈ? ਜਦੋਂ ਕਿਸੇ ਦੂਜੇ ਦਾ ਸੁੰਦਰ ਸਰੂਪ ਦੇਖਦਾ ਹੈ, ਕਹਿੰਦਾ ਇਹ ਮੇਰੇ ਨਾਲ ਜ਼ਿਆਦਾ ਸੋਹਣਾ, ਮੈਂ ਸੋਹਣਾ ਹੁੰਦਾ, ਇਹ ਕਿਉਂ ਸੋਹਣਾ ਹੈ, ਇਹ ਸੁੰਦਰ ਕਿਉਂ ਹੈ? ਦੂਜੇ ਦੇ ਗੁਣ ਦੇਖ ਕੇ, ਦੂਜੇ ਦਾ ਧਨ ਦੇਖ ਕੇ, ਦੂਜੇ ਦੀ ਸੁੰਦਰਤਾ ਦੇਖ ਕੇ, ਦੂਜੇ ਦੇ ਗੁਣ ਦੇਖ ਕੇ ਸੜੀ ਜਾਣਾ। ਦੂਜੇ ਕੋਲ ਪੈਸਾ ਜ਼ਿਆਦਾ ਹੈ, ਉਹਨੂੰ ਦੇਖ ਕੇ ਸੜਦਾ ਹੈ। ਦੂਜੇ ਕੋਲ ਗੁਣ ਵਿਦਿਆ ਜ਼ਿਆਦੀ ਹੈ, ਉਹਨੂੰ ਦੇਖ ਕੇ ਸੜਦਾ ਹੈ। ਦੂਜੇ ਦੀ ਪ੍ਰਸੰਸਾ ਵਡਿਆਈ ਸੋਭਾ ਜ਼ਿਆਦਾ ਹੋ ਰਹੀ ਹੈ, ਉਹਨੂੰ ਸੁਣ ਸੁਣ ਕੇ ਅੱਗ ਲੱਗਦੀ ਹੈ। ਇਹ ਜੀਵ ਨੂੰ ਬੁਖਾਰ ਚੜਿਆ ਹੋਇਆ ਹੈ।
ਸਭ ਜੀਵਨ ਸੋ ਮੰਤਰੀ ਮੈਤਰੀ ਕਰਨੀ, ਦੇਖੋ ਇਹ ਕੁਛ ਪਰ ਹਰਨੇ।
ਹਰ ਬੁਖਾਰ ਦੀ ਦਵਾਈ ਹੁੰਦੀ ਹੈ, ਕਿਸੇ ਨੂੰ ਤਈਆ ਤਾਪ ਚੜਿਆ, ਕਿਸੇ ਨੂੰ ਚੌਥਾਇਆ ਚੜਿਆ, ਕਿਸੇ ਨੂੰ ਜੋਧਾ ਚੜਿਆ। ਬੁਖਾਰ ਕਈ ਕਿਸਮ ਦੇ, ਜਿੱਦਾਂ ਜਿੱਦਾਂ ਦੇ ਬੁਖਾਰ ਨੇ ਡਾਕਟਰਾਂ ਨੇ ਦਵਾਈਆਂ ਓਦਾਂ ਓਦਾਂ ਦੀਆਂ ਬਣਾਈਆਂ ਨੇ। ਕਹਿੰਦੇ ਜਿਹੜਾ ਇਹ ਦੂਜਿਆਂ ਨੂੰ ਵੇਖ ਕੇ ਤਾਪ ਚੜਦਾ, ਦੂਜਿਆਂ ਦੀ ਵਡਿਆਈ, ਦੂਜਿਆਂ ਦੀ ਸੋਭਾ ਸੁਣ ਕੇ ਤਾਪ ਚੜਦਾ, ਦੂਜਿਆਂ ਦਾ ਪੈਸਾ ਦੂਜਿਆਂ ਦਾ ਧਨ ਦੇਖ ਕੇ ਜਿਹੜਾ ਤਾਪ ਚੜਦਾ, ਇਹਦੀ ਦਵਾਈ ਕਿਹੜੀ? ਮਹਾਰਾਜ ਕਹਿੰਦੇ ਇਹਦੀ ਦਵਾਈ ਹੈ ਸਾਰੇ ਨਾਲ ਮੈਤਰੀ ਕਰਨੀ, ਸਭ ਨਾਲ ਪ੍ਰੇਮ ਕਰੋ। ਜਿਤਨਾ ਸੰਸਾਰ ਹੈ ਸਭ ਬ੍ਰਹਮ ਦਾ, ਪਰਮੇਸ਼ਰ ਦਾ ਸਾਡਾ ਆਪਣਾ ਹੀ ਰੂਪ ਹੈ। ਜੋ ਆਤਮਾ ਸਾਡੇ ਚ ਹੈ ਉਹੀ ਉਹਦੇ ਚ ਹੈ, ਅਸੀਂ ਇੱਕੋ ਹੀ ਹਾਂ, ਦੂਜਾ ਤਾਂ ਕੋਈ ਹੈ ਹੀ ਨਹੀਂ, ਆਤਮਾ ਦਾ ਹੀ ਪ੍ਰਕਾਸ਼ ਹੈ। ਐਸਾ ਜਾਣ ਕੇ ਸਭ ਨਾਲ ਮੈਤਰੀ ਕਰਨੀ, ਪ੍ਰੇਮ ਕਰਨਾ, ਇਹ ਦਵਾਈ ਹੈ ਜਿਹੜੀ ਬੰਦੇ ਦੇ ਵਿੱਚੋਂ ਪਾਪ ਨੂੰ ਦੂਰ ਕਰ ਦਿੰਦੀ ਹੈ।
ਜਿਉ ਮਿੱਤਰਨ ਸੁਖ ਲਗ ਕਰ ਸੁਖੀ, ਕੈਚੀ ਬਿਜੀ ਦਬਨ ਤੋਂ ਰੱਖੇ।
ਮਹਾਰਾਜ ਕਹਿੰਦੇ ਜਿਵੇਂ ਆਪਣੇ ਮਿੱਤਰਾਂ ਨੂੰ ਸੁਖੀ ਵੇਖ ਕੇ ਅਸੀਂ ਸੁਖੀ ਹੁੰਦੇ ਹਾਂ, ਜਿਵੇਂ ਸਾਰੀ ਦੁਨੀਆਂ ਨੂੰ ਸੁਖੀ ਵੇਖ ਕੇ ਸੁਖੀ ਹੋਣਾ ਸ਼ੁਰੂ ਕਰ ਦਈਏ। ਆਪਣੇ ਭਾਈ, ਆਪਣੇ ਮਿੱਤਰ, ਆਪਣੇ ਸੱਜਣ ਸੁਖੀ ਹੋਣ, ਜਿਨ੍ਹਾਂ ਨਾਲ ਸਾਡਾ ਪ੍ਰੇਮ ਹੈ ਉਹ ਸਾਡੇ ਸੱਜਣ ਹਨ, ਉਹਨਾਂ ਨੂੰ ਖੁਸ਼ੀ ਵੇਖ ਕੇ ਅਸੀਂ ਖੁਸ਼ ਹੋ ਜਾਂਦੇ ਹਾਂ ਵੀ ਚਲੋ ਜੀ ਸਾਡੇ ਮਿੱਤਰ ਖੁਸ਼ ਨੇ ਅਸੀਂ ਵੀ ਖੁਸ਼। ਮਹਾਰਾਜ ਕਹਿੰਦੇ ਏਦਾਂ ਸਾਰਿਆਂ ਨੂੰ ਖੁਸ਼ ਵੇਖ ਕੇ ਖੁਸ਼ ਹੋਵੇ, ਇਹ ਨਾ ਹੋਵੇ ਵੀ ਆਪਣਿਆਂ ਨੂੰ ਵੇਖ ਕੇ ਖੁਸ਼ ਹੋਵੇ, ਦੂਜਿਆਂ ਨੂੰ ਬਗਾਨਾ ਸਮਝ ਕੇ ਸੜੀ ਜਾਵੇ। ਐਸੀ ਬਿਰਤੀ ਨਾ ਰੱਖੇ।
ਨਿਜ ਗੁਣ ਧਨ ਨਿਜ ਜਸ ਬਿਦ ਪੀਰਨ, ਕਰਤ ਮਾਨ ਇਹ ਹੈ ਵੱਡ ਜੀਰਨ।
ਇੱਕ ਜੀਰਨ ਰੋਗ ਹੁੰਦਾ, ਜੀਰਨ ਰੋਗ ਆਯੁਰਵੇਦ ਦੇ ਵਿੱਚ ਬੜੇ ਬੜੇ ਰੋਗਾਂ ਦੇ ਨਾਮ ਗਿਣਾਏ ਗਏ। ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ, ਜਿਹਦੇ ਵਿੱਚ ਸਾਧ ਸੰਗਤ ਜੀ ਅਖੀਰ ਦੀ ਚੋ ਪਈ ਅਮਲੀ ਕਰੋ, ਹਾਸਦਾ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ, ਆਪਾਂ ਰੋਜ ਪੜ੍ਹਦੇ ਹਾਂ। ਇਸ ਚੋ ਪਈ ਸਾਹਿਬ ਤੋਂ ਪਹਿਲਾਂ ਜੋ ਪਹਿਲਾ ਚਰਿੱਤਰ ਹੈ 405 ਨੰਬਰ ਦਾ, ਉਹਦੇ ਵਿੱਚ ਮਹਾਰਾਜ ਨੇ ਰੋਗਾਂ ਦੇ ਹਜ਼ਾਰਾਂ ਹੀ ਨਾਮ ਗਿਣਾਏ ਨੇ। ਰੋਗਾਂ ਦੇ ਬੜੇ ਬੜੇ ਨਾਮ ਤੇ ਪੁਰਾਣਾ ਪੁਰਾਣਾ ਰੋਗ ਹੁੰਦਾ, ਬਿਮਾਰੀ ਹੁੰਦੀ ਹੈ, ਤੇ ਕਹਿੰਦੇ ਉਹਨਾਂ ਦੇ ਜੀਰਨ ਰੋਗ ਵੀ ਹੁੰਦਾ ਹੈ। ਜੀਰਨ ਰੋਗ ਹੁੰਦਾ ਵੀ ਬੰਦੇ ਦਾ ਸਰੀਰ ਹੌਲੇ 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 ਨਾ ਘਟਦਾ ਹੀ ਜਾਂਦਾ, ਥੱਲੇ ਨੂੰ ਜਾ ਰਿਹਾ, کمزوری آ رہی ہے، سکتا جا رہا ہے، لتاں باہواں چ بال نہیں رہا، چہرے تے جھریاں پی گئی نے، باشاں اندر نو بڑھ گئی نے، اکھاں کھل گئی نے، شریر کمزور ہوندا جا رہا ہے، جیرن ہوندا جا رہا ہے۔ یہ جیرن روگ کہندے اے بھی سارے نو لگا ہویا، کتنا جیرن روگ ہے؟ کہندے اپنا گن، نج گن، نج تن، نج جس بس تیرن، جدو اپنے گن ودے نے، اپنی مہما ودی ہے، اپنا تن ودا ہے، اسی دا مان کرن لگ جانے، دیکھو جی مینو اتنی ودیا آ گئی، میں اتنا بڑا ودوان بن گیا، دیکھو جی میری اتنی جے جے کار ہو گئی، اتنا میرا نام روشن ہو گیا، دیکھو جی میرے کول اتنا پیسہ آ گیا۔ یہ جدو گل بندے جا ہوندی ہے نا، وہ اپنے آپ نو تے بھولیا نہیں سماندا، چوڑا ہو کے شیشے دے سامنے کھلو کے دیکھدا اپنے آپ نو بھی میں ہن موٹا ہو رہا۔ مہاراج کہندے باہروں تے موٹا ہو رہا پر اندروں پتلا ہو رہا ہے، کھو دتنا اندروں کمزور ہو رہا ہے، جیرن ہو رہا ہے۔ اپنی آتما نو دیکھے نا، آتما کمزور ہو جاندی ہے اپنے ہنکار دے نال۔
لکھ کر سب ہر کی وڈے آئے، جدے غریبی چورن کھائے۔
جیرن روگ دا علاج ہے چورن، کیڑا چورن؟ دلے دی غریبی، من نیوا کر لینا۔ یہ سب ہری دی وڈیائی ہے، یہ میری وڈیائی نہیں، یہ میری ودیا نہیں، یہ میرا جس نہیں، یہ تا میرے ستگرامیاں میرا ہو رہی نے، یہ تا وڈیائی ہری دی ہے۔ مہاراجا رنجیت سنگھ جی ملتان جیت کے آئے، سری گرو گرنتھ صاحب دے کمرے چ مہاراج نو متھا ٹیک کے بیٹھے نے، تے اپنے منہ دے چپیڑا مارن لگ جاندے۔ کہندے او پاپی رنجیت سنگھ، وڈیائی دا گرو صاحب دیندے تے توں اپنے آپ نو کہنا وی میں جیت کے آیا؟ تن گرو کے سکھاں دے ہردے دی غریبی، من نیواں رکھنا، غریبی روپی چورن، یہ مہاراج کہندے جڑا کھائے گا نا اونو جیرن روگ ہمارا نہیں لگے گا۔
ہر سمرن رچ تو لیو لاگے، لکھے ارج تے بھوک تو جاگے۔
جدو بندہ بیمار ہوتا نو بھوک نہیں لگے، تے جے وہ راضی ہوئے تو بھوک لگن لگ جاندی۔ جدو کسی بیمار بندے نو پانچ سات دن ڈاکٹر دوائی کھواوے تے پھر وہ کہندا مینوں کوئی کھان نو دیو، دڑیا دیو، کھچڑی دیو، پرشادا دیو، تا جی کردا کھان نو، تے وید ڈاکٹر کہندے بس ہن تو ٹھیک ہو گیا، ہن تینوں بھوک لگ گئی ہے، تو راضی ہو گیا۔ مہاراج کہندے جیڑے بندے نو لگی ہوئی ہے نا بیماری، وہ بھوک نہیں لگن دیندی۔ کیڑی بھوک؟ سچے نام کی لگ ہے بھوک، نام جپن دی بھوک۔ سانو کیوں نہیں لگتی؟ اسی کیوں نہیں واہگرو واہگرو کرتے؟ کیونکہ بھوک نہیں ہے، تے وہ بھوک کیوں نہیں لگتی؟ کیونکہ بیمار ہاں، ہومے دے روگی ہاں۔ چلو ہومے دا روگ نکل جاوے تاں پھر کہندے جی کردا جی میں ہر ویلے واہگرو 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 کردا رہاں۔ جنہاں نوں مہاراج دے سمرن دی رچی جاگ لگی ہے، سمجھو وہ بھوک لگ گئی انہاں نوں، وہ ہن راضی ہو رہے نے، ٹھیک ہو رہے نے۔
پیچھے پاشنا کرشنا کھانسی دن پت برد کم نہ بنا تے،
پیچھے دی پاشنا کرشنا، یہ کھانسی دا روگ ہے، کھئی روگ ہے، چھاتی دا بوجھ ہے، کھنگو کھنگو کری جانا ہر ویلے، روگی ٹی وی دا مریض بن جاندا ہے، موت دے منہ چ پہ جاندا ہے۔ جیڑی پیچھے پاشنا ہے اور کرشنا ہے، یہ سانو سارے نو سمجھو کئی روگ لگا ہویا، کھانسی دا روگ لگا ہویا، بدتا ہی جانتا ہے۔ کہتے کھانسی جیڑی ہے نا، جیڑا علاج سمے سر نہ کریے تے ود کے جان لیوا ہو جاندی ہے۔ یہ سارے دے اندر ساڈے یہ جیڑی کرشنا ہے اور وشے باشنا ہے، دنوں دن بدتی جا رہی ہے۔
وتیا سمے بازار سجانی
علاج سن بڑے بڑے، وہ کی کرتے سن؟ جنو کھانسی ہوئے اُن چٹنی دے سن چٹنی کھٹی چٹنی نہیں شہد دے وچ ایسی اوشدیاں پا دیندے سن جیڑیاں کھانسی نو آرام دیندی جیویں ادرک دا رس ہے ملٹی دا چورن ہے اور بڑی دوائیاں ویسا کول ہوندیاں وہ ساری ملا کے شہد دے وچ رگڑ کے چٹنی تیار کر لے کھانسی والے نو دیندے کہندے چمچک چٹ لے وہ جدو کھانسی والا چٹدا نا چٹنی مہاراج گرو نانک صاحب کہندے اپاں اے دینی ہے میٹھیا سب پدارتھ جانی کی چٹنی دینی ہے کرشنا جیڑی چیز اسی کر رہے ہیں وہ چیز بارے جان لینا بھی اے جھوٹھی ہے آخو ستنا جیڑی چیز نو اسی پچ رہے ہیں ہائے مینوں مل جائے اج ہی مل جائے کی کراں گا یہ چیز کل نو ختم ہو جا رہی ہے یہ وچار کر لے مینوں ودیا گڈی مل جائے تے وچار کر لینی ہے یہ گڈی تاں جھوٹھی ہے مٹھیا ہی ہے کل نو ایہدے ایکسیڈنٹ ہو گیا تے نقصان کرے گی یہ پدارتھ جہاں میں لین نو جا رہا ان دو چار مہینے سال دو سال دس سال بعد میرے کو چلیا جانا یہ سب جھوٹ ہے جھوٹے پدارتھاں دی ترشنا لالسا وشیاں دی لالسا تیاگنی کس طرح تیاگنی وستو وچار کر کے وستو وچار کی ہوندی ہے کہ جیڑی وستو نو میں گرہن کرنا چاہندا ہاں وہ اشدھ ہے وہ گندی ہے وہ ملین ہے وہ مرن والی ہے مکن والی ہے وہ ناسمان ہے ایسا جان کے کہنے دھرتی دے پدارتھاں کی ہن جی برہم پوری دے پدارتھ بھی ملن نہ تا ویراگی لوگ تیاگ دیندے ہن آخو ست نام برہم ج اندر ج آد لو ہوت دے تر پوگ کاک پشت سم جے گنا بیت راگ دے لوگ ویراگی کون ہے پنڈت سکھا سنگھ جی مہاراج کہندے نے ویراگی او ہے کہ دھرتی دے جنے پدارتھ نے اندر پوری دے جنے پدارتھ نے اور برہم پوری دے جنے پدارتھ نے انہاں ساریاں نوں کوے دی وشٹا سمجھے کوے دی وشٹا کان گند کھاندا ہے اس گند نوں ہضم کر کے پھر جڑی وشٹ کردا ہے وہ کتنی گندی ہوندی ہے کہندے اینی گندی اس سنسار دی مایا نوں سمجھ لوے تاں تیرا کی بنیا جاتا ہے ہاں جی
کام کرو المو تیر دکھو جن سب جیون کی
جد بگڑ جانے نے تا شریر جہاں ہے وہ ڈاوا ڈول ہو جانا وات تو بھاو ہوا دا وگار وائی ہو جانی جنو آپ پنجابی چ وائی کہہ رہے ہیں سنسکرت چ وات کہ ہوا دا وگار ہوا بگڑ گئی شریر دی کئی روگ ہو جان گے ہڈ پیڑ ہون گے اج کل یورک ایسٹ وغیرہ جڑے کہندے اصل وچ وات روگ دے لچھن نے سارے تے پت پت کہندے گرمی نو ہردے دی گرمی رمیٹ دی گرمی ہو گئی تلی ودھ گئی جگر ودھ گیا گرمی ہو گئی اودے نال گرمی نال بڑے بیمار روگ ہو جاندے جے کم کہندے ہے جڑی بلغم وغیرہ ہو جاندی ہے خون دا وکار ہو گیا او جڑے وکار نے نا وہ تین سڈے اندر ہر ویلے رہندے کام کرودھ اربو یہ تین دوش ہن یہ چنچل برتی والے ہن
سب گر بچن کمبے سر پوری نت سے ویسے سوڑے دوری
جڑے وات اور پیت تے کس تین وگڑ جاندے ہیں انہاں نوں ساتھ سنگری سیانے وید تانبا پتم کی پوڑی دیں تھی سارے نہ کتنے جا کے پوڑی تانبے کی کھا لینا کسی ڈاکٹر تو بنا پوچھے کئی بار ہو جانا کہتے بھی ساڈا ہوں ٹھیک ہو جائے گا شریر تانبے کی پوڑی کھا لیے جنہ چر سیاح وید نہ دسے اتنے تک مثال دیتی جا رہی ہے آخو ست نام شری واحد کہتے جدو کسی نو وید دیکھتا ہے بھی سردوش تین ہی بگڑ گئے رہے ہونا یہ بچانا ضروری ہے تا پھر تانبے کی پسم کی پوڑی بنا کے دیندے مہاراج کہندے جدو کوئی سکھ کامی کروتی جا موہ دے وچ پھسیا ہووے تے ستگرو اپنے بچنا دے بچنا دی بانی نہیں دیندے کڑی بنا کے اور اس نے کام کرول تے بوجھ سمن کر دیندی ہے برابر کر دیندی ہے
کمن روک کر ہی پرنندا اٹے لکھے سب سے نج مندا
گرو گرنتھ سے کہندے وے جی ایک بمن روگ ہوندا ہے الٹی ہو جاتی کوئی چیز کھانی الٹی نال باہر پانی پینا الٹی نال باہر دریا کھادا او باہر کھچڑی کھادی او باہر روٹی کھادی او باہر یہ تو کہندے بمن الٹی کرنی ستگرو کہندے بھائی آپ سارے الٹیاں دے مریض ہاں کی الٹی کردے ہیں کری پر نندا کوئی گل سنی اس ویلے دوجے دے کول اگل دتی ہجم نہیں کر سکے نندا کر فلانے دے گھر آ ہو گیا فلانے دے گھر وہ ہو گیا سنیا جی سردار بھی کی ہویا وہ بڑے چاہ نہ سنن والے بھی سن دے سنا والے ایک منٹ بھی سنا دیندے ہیں یہ جڑی پرائی نندا ہے یہ ومن روگ ہے الٹیاں کا روگ ہے اور کہندے علاج کی ہے الٹی علاج یہ کہڑی دوائی ہے مہاراج کہندے اے الٹیاں بھی ہٹ سکدیاں نے جدو بندہ اپنے آپ نو مندا سمجھ دے آخو ست نام مندا جانے آپ کو اور بلا سنسار اے سنسار دے سب لوگ میرے نال چنگے نے میں سارے تو باقی ہاں میں سارے تو ماڑا ہاں میں سارے تو نیچ ہاں جیڑا اے سمجھ لے گا اے الٹیاں نہیں آن گیا وہ کسی بھی نندا روپی الٹی نہیں کرے گا
اگ بن کے رجسو من پورن گرپت رج چورن
ستگرو کہندے ویس جی اس طرح دیا نیکاں بیماریاں اس جیو نو لگیاں ہوئی نے اے روگی ہے اینو الٹیاں بھی لگیاں نے اینو وات پیت کف دا سردوش کام کروش موہ دا سردوش بھی لگا ہویا ہے اینو بخار بھی چڑھیا ہویا ہے اس نو تاپ بھی چڑھیا ہویا ہے ساریاں بیماریاں اس جیو نو چمڑیاں ہوئی نے ہمیں اپنے آپ نو اے بیمار نہیں سمجھدا تندرست سمجھدا ہے پر ہے اے بیمار یہ مانسک طور سے آتمک طور سے روگی ہو چکا ہے یہ ہوں ایک علاج ہے کہ گرو مہاراج کے چرنا چ چلا جائے تو انہوں نے چرنا کی دھوڑ دشنان کر لو دھوڑی بچن ساد تھے سائی تھے کرپال ردے ہبے سوکڑے نانک ہر تن مال مہاراج کہ سارا کچھ ہو جو ٹھیک جے گرو چرنا دی دھوڑی چ آ جاوے
کمل بدن تے بچن سنے جاو بید بچن جننیم پیو سر
سری گرو نانک صاحب جی مہاراج نے سندر مکھڑے تو کمل ورگا سندر ستگراں دا مکھڑا امرتمئی بچن اودے وچوں اچارن ہوئے وید نے سنے وید نمری پوت ہو گیا من نیوا ہو گیا وید
کا
جد کو پتا لگے کوئی بیماری فٹافٹ جانے لیبارٹری اتنے چیک اپ کرانے پیشاب ٹیسٹ خون ٹیسٹ سارے ٹیسٹ ہونے تو بعد پتا لگتا ہے کیڑی بیماری کیڑا روگ ہے علاج اج کل سیانے ڈاکٹر یہی کہندے ہیں بھی بھائی اپنا چیک اپ کرانے رہنا چاہیے کوئی پتا نہیں کہڑے ویلے کی بیماری ہو جائے پرانے لوگ اپنا چیک اپ آپ ہی کر لیندے سی اپنی نساں تو پتا لگ جاندا سی ترن تو پتا لگ جاندا سی ساہ تو پتا لگ جاندا سی کہ اسی بیمار ہو گئے ہیں جدو من کا پتا لانا سی تو وید نے جو جو گلاں سنیاں وہ اپنے اندر چاتی مار کے دیکھیاں بھی کیا یہ گلاں اندر ہن میرے جو مہاراج دس رہے وہ من دا ٹیسٹ کر رہا من دی نبض پکڑ رہا جدوں نے اپنے من دی نبض پکڑی من دا چیک اپ کیتا تاں اونوں سچی مچی ساریاں بیماریاں نظر آ گئیاں کھوتا سنا میں تاں الٹیاں بھی بڑیاں کرداں میں تو نندا بڑی کرتا، یہ تو واقعی میرے وچ ہے، جڑا مینو دوجیا دی پرسنسا سن کے تاپ چڑھتا ہے یہ بھی سچا ہے، اور جڑا کام کرود موہ دا تردوش ہے یہ بھی بگڑیا ہویا ہے، جڑی ترشنا دی کھانسی ہے وہ بھی مینو آؤندی ہے، یہ ساری جدو ساری گلاں انہیں اپنے اندر دیکھیاں اپنے آپ نو روگی سمجھ لیا،
کر بند تو بنا بخانی ہو ہے کر انجانی،
ہاتھ جوڑ کے دونوں ہاتھ جوڑ کے مہاراج سچے پاتشاہ نو بےنتی کر لگا کہ غریب نواز میں آپ جی مہما نہیں جان سکیا، میں آپ جی نو انجان پونے وچ کوئی بچن کہہ بیٹھا ہاں،
کیا اچھا کریے تسلیلا مہاپور گم گنی گئیلا،
مہاراج تھی تا پوری دنیا دے وید ہو، میرے ورگا وید تہاڈا علاج کی کر سکتا، تسی تا میرا علاج کر دیتا جے، میرا روگ بیٹھ دیتا جے سچے بادشاہ، جی میں تہاڈی اچھا اوے وچرو تہانو مہاپرشاں نو کون سکھا سکتا ہے، کون پڑھا سکتا ہے، تسی درگاہی داتا لے کے آئے ہو، تہاڈے اگے کسے دا کوئی بات نہیں ہے، تسی تا ساڈے روگ کٹن واسطے آ گیا بابا وید روگیاں دا، سن گرو نانک سچے پاتشاہ وید بن کے آئے ہن،
گمرے بچن موئے ابھدیا بان لچ جیوں کی نی پیدیا،
اے مہاراج جیویں تیر دے نال نشانہ پھنڈ رہی دا ہے، تیر مار کے سامنے کوئی چیز ہوگی اڑا رہی رہی ہے، مہاراج تہاڈے بچنا نے میرا اویان اڑا دیتا ہے، آپ جی دی بانی نے آپ جی دے بچنا نے میرے بھرم کو دیکھے دور کر دیتے نے، مہاراج میں نیرے جی پھرتا سی بڈا ہو چلیا سا، کیویں چلا جانا سی دنیا تو جے کر آپ جی دے بچن نہ سن دا،
آمی ہون پور انامی لکھ لیے گتھر ہوئے تل دامی،
تہاڈی شرن آ کے تہاڈے کول بہ کے تہاڈی سنگت کر کے مہاراج مینوں اتنا پتا لگ گیا بھی لوگ جی کون ہوندا تے تندرست کون ہوندا، یہ دنیا ساری روگی ہے، جو جو تیسا سو سو روگی، روگ رہت میرا ستگر جوگی، آج پتا لگا ہے،
اب مجھ پر ایک کرنا کریے من کو روگ سکل پر ہریے،
اے سچے بادشاہ ہن میرے تے کرپا کرو بخش کرو، رحم کرو میرے تے مہاراج، میرے من دے جڑے روگ نے او کٹ دیو، میری ہوم مٹا دیو، میری تشنا ختم کر دیو، میری آسا منسا ختم کر دیو، مہاراج میں جڑا دوجیا نو دیکھ کے سڑدا ہاں اے میرا روگ کٹ دیو، مہاراج مینوں ساریاں وچ اپنی جوت دے درشن کرا دیو، کیونکہ مہاراج میں روگی ہاں، میں اپنے آپ ٹھیک نہیں ہو سکتا جنہ چر تسی میرے وید نہیں بناؤ گے، آخو ست نام سات سنگت جی، برمتا ساڈے سارے وچ ہے پر اسی اپنے اندر آپ دیکھ نہیں سکتے، کارن کی ہے، اپنا سر گندنا اوکھا ہوندا ہے، اپنا روگ مٹانا ڈاکٹر نو بھی پوچھو وہ بھی اپنا علاج دوجے ڈاکٹر کو کراندے ہن، ویر دوجے ویر کی سلاح نال دوائی کھاندے ہن، اے سنسار دی ریتی ہے، اسی طرح جنہ چر سانو پورا مہاپرش نہیں ملدا انہاں چر ساڈے اندر دی جوت نو اسی پچھان نہیں سکدے، مہاراج کہندے نے کہ ہے تا سب برہم سب کچھ آپے آپ ہے، سب کچھ آپے آپ ہے، ایک امتی گرو گرنتھ صاحب سے امتی گرو رام داس جی، سب کچھ آپے آپ ہے، اگلی پنکتی ہومے وچ کہن نہ جائے، کہندے ہے نا سارا آپے آپ پر ہومے جیڑی ہے نا یہ کہن نہیں دیندی، بھی آپ سے آپ ہے. ہوما کہ ہم بھی تو ہیں, دوجا ہوئے گا جسے میں اسے تو بھی آ جائے گا, دودا پہ جائے گی. ہوما کدی برہم کا سروپ ساکشات نہیں ہون دیں دی. اے ہوما بچان واسطے ویر تسی ہو مہاراج, میرے اندر جوت برہم نہیں ہے, پر مہاراج جنا چر تسی بھی کرپا کرو گے میں اس کو دیکھ نہیں سکا گا.
شری گرو کہ کر بھکت سنگا بھورن میں ہو وے پنگا.
مہاراج کہن لگے ویسی تہانوں سوکھا جا علاج دس دینا, یہ روگ مٹ جائے گا تھوڑے دن. روگ آؤں گھوڑے کی چال جانا, جوں کی چال جانے کی کاوت, گھوڑا دوڑتا تیز ہوا وچ, بیماری آتی ہوا کی طرح, روگ گھوڑے طرح دوڑ کے آتا چمٹ جانا. سیانے وید کو جاؤ وہ کہے گا سردار جی ہفتہ پندرہ دن مہینہ دوائی کھاؤ گے اولے ہوئے ٹھیک ہو, ایک دن پوڑی کھائے بھی ٹھیک ہونا. بھائی روگ بڑا بڑا لگا ہویا ہے, علاج تھوڑے دن تک کرنا پو, تھوڑے دن تو بھاو ہے تھی مہینہ دو مہینے سال جنا جیون تہاڈے کول ہے وہ سماں ساتھ سنگت جا کے رہنا شروع کر دیو, کتھا سنن لگ جاؤ, کیرتن سنن لگ جاؤ, ساتھ سنگت کی سیوا کرن لگ جاؤ, اے ہومے والا روگ تھوڑے دن وچ ہولے ہولے پگلوں لے جائے گا.
من سکھ پائے کئی پد بندن, میں مہجانی کو مت نکندن.
ساتھ جی ویسے من نو سکھ پی گیا, ٹھنڈ پی گئی. جدو کسی بندے یہ پتا لگ جائے نا بھی ڈاکٹر نے میری بیماری لب لئی ہے تے ہن دوائی دے گا تے میں تھوڑے دن علاج ہی ہو جاواں گا, وہ حوصلہ اتنے ہی بڑھ جاتا ہے. تے پھر وہ دوائی کھاندا پرہیز کردا تھوڑے دن تے وہ روگ کٹیا جاندا تے علاجی ہو جاندا. سکھ پی گیا وید نو, ٹھنڈ پی گئی وید نو, جیڑی ساری زندگی نہیں سی پئی جس ٹھنڈ بارے انہیں کدی سپنا بھی نہیں سی لیا بھی مینو پئے گی, اج نو ٹھنڈ پی, اونو سکھ پیا. روم چو سکھ دیا چرناٹا چڑیا روم روم چڑ گیا من, گرو پاتشاہ چرنا متا ٹیکیا, مہما جانی کو مت نکندن, ماڑی مت کھوٹی مت نو ناس کرن والے آد شری گرو نانک صاحب جی مہاراج, انہوں نے مہما کا پتا لگ گیا وید نو.
گیو سدن ست سنگا پرم پنگا.
جتھے کوئی مہاپرش بندگی والے کیرتن کرتے ہون مندر گردوارے, جتھے کوئی بھجن کی گل ہوندی ہوگی, سات سنگ کا بھاو ہے جتھے پرمیشر دے سبند ہوگی جنہوں مہاراج کی کرپا ہوئی وہ ایک سات سنگت آؤ ویل آن لگ پیا سات سنگ پیسے موخ اچت پا اور بھرم پنگا, وہ مکتی کا ادھار ہی بن گیا کیونکہ بنا ادھکاری نے کوئی چیز کسی نو نہیں دے دینی. آپ کہیے آپ ادھکاری ہے نہیں جی, آپ پردھان منتری بن جائیں گے یا راشٹرپتی بن جائیں گے, ادھکاری جی آپ سپرانتی بنتے بھی نکل بن جائیں گے. ادھکاری نو ہی وستو ملتی ہے, جہی چیز کا جو ادھکاری ہے وہ پرماتما دینا ہے, مکتی کا بھی ادھکاری ہوتا ہے کوئی تا مکتی ملتی ہے. وہ مکتی کا ادھکاری بن گیا پر وہ ناس ہو گیا, سنسار تو پار لنگ گیا.
گوریرا اب دیکھ میں بھی ادھار کر ہی گر کرنا تھا.
ایک سنسار شیو نام دیوی مہاراج کرنا جی خان دیا جی سمندر جی سمجھی خان چیری موتی سونا چاندی خانا چ لبا نا ਜਿੱਥੇ ਸੋਨੇ ਦੀ ਖਾਣ ਹੈ ਉੱਥੇ ਕਈ ਹਜ਼ਾਰਾਂ ਟਨ ਸੋਨਾ ਹੀ ਪਿਆ ਹੋਇਆ, ਜਿੱਥੇ ਅਸੀਂ ਖਾਣ ਹੈ ਉੱਥੇ ਲੱਖਾਂ ਹੀਰੇ ਹੀ ਭਰੇ ਪਏ ਆ। ਗੁਰੂ ਸਾਹਿਬ ਕਰੁਣਾ ਦੀ ਖਾਣ ਹਨ, ਉਹਨਾਂ ਦੇ ਦਿਲਾਂ ਉਹਦੇ ਦਿਲਾਂ ਦੇ ਦਿਲ ਵਿੱਚ ਕਰੁਣਾ ਹੀ ਭਰੀ ਪਈ। ਸਮੁੰਦਰ ਜਿੰਨੀ ਕਰੁਣਾ, ਸਮੁੰਦਰ ਜਿੰਨਾ ਖਜ਼ਾਨਾ, ਜਿਵੇਂ ਸਮੁੰਦਰ ਚ ਪਾਣੀ ਹੀ ਪਾਣੀ ਹੈ, ਬਾਬੇ ਨਾਨਕ ਦੇ ਦਿਲ ਚ ਦਇਆ ਹੀ ਦਇਆ, ਮੇਰਾ ਹੀ ਮੇਰਾ ਨਾ, ਉਹਨਾਂ ਦੀਆਂ ਮੇਰਾ ਨੀ ਮੁੱਕਦੀਆਂ ਜਿਵੇਂ ਸਮੁੰਦਰ ਦਾ ਪਾਣੀ ਨੀ ਮੁੱਕਦਾ। ਕਈ ਵਾਰੀ ਅਸੀਂ ਨਿਰਾਸ਼ ਹੋ ਜਾਂਦੇ ਹਾਂ ਕਿ ਬਾਬੇ ਨੂੰ ਅੱਗੇ ਬੜਾ ਕੁਝ ਮੰਗਿਆ, ਕੀ ਪਤਾ ਨੀ ਬਾਬਾ ਦਵੇ ਨਾ ਦਵੇ, ਤਾਂ ਸਮੇਂ ਦੀ ਨਿਰਾਸ਼ ਹੋਣ ਦੀ ਲੋੜ ਨੀ। ਰੋਜ਼ ਦੋ ਚਾਰ ਦਸ ਬੰਦਾ ਮੰਗੋ, 50 ਮੰਗੋ, ਉਹ ਵੀ ਮਿਲ ਜਾਣਗੀਆਂ, ਫਿਰ ਬਜਾਂਦੇ ਭਰੇ ਹੀ ਰਹਿਣੇ ਆ, ਇਹ ਨੀ ਮੁੱਕਣ ਵਾਲੇ। ਆਖੋ ਦੱਸ ਨਾ, ਰੋਜ਼ ਮੰਗੋ ਦਾਤਾ ਦੇਗਾ, ਰੋਜ਼ ਮੰਗੋ ਹਜ਼ਾਰਾਂ ਲੱਖਾਂ ਉਹ ਵੀ ਮਿਲਣਗੇ, ਕੋਈ ਚੀਜ਼ ਕਿਸੇ ਘਾਟਾ ਹੈ। ਗੁਨਾਹ ਕਰਦੇ ਆ ਲੱਖਾਂ ਵਾਰੀ, ਫੇਰ ਮਹਾਰਾਜ ਦੀ ਸ਼ਰਨ ਆ ਜਾਂਦੇ ਆ, ਮੇਰੇ ਸਤਿਗੁਰੂ ਫੇਰ ਬਖਸ਼ ਲੈਂਦੇ, ਸਤ ਬਖਸ਼ਿੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ ਨਾਨਕ ਦਾਸ, ਸਤ ਪਾਤਸ਼ਾਹ ਭਰਿਓ ਰਾਖ ਲਿਓ ਇਹ ਵਾਰੀ। ਐਸੇ ਮਹਾਰਾਜ ਕਰਨ ਦੀ ਖਾਨ ਹਨ,
ਸਦਾ ਬਦਨ ਤੇ ਨਾਮ ਜਪ, ਸਰੋਵਰ ਦੇ ਜਿਸ ਧਿਆਨ।
ਕੋਈ ਸਾਰਾ ਗੁਰੂ ਦਾ ਖਾਲਸਾ, ਸਭ ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਨਾਨਕ। ਜਿੱਥੇ ਤੁਧ ਨੂੰ ਧੰਨ ਗਿਆ ਤਿੰਨ ਜੰਮ ਦੇਰ ਨਾ ਆਇਆ, ਜਿਹੜਾ ਗੁਰੂ ਨਾਨਕ ਸਾਹਿਬ ਦਾ ਨਾਮ ਜਪਦਾ ਸੁਭਾ ਸਵੇਰੇ ਉੱਠ ਕੇ, ਪੁਰਾਤਨ ਸਿੰਘ ਦਾ ਸਾਹ ਸੰਦੇ ਜੀ ਰਹਿੰਦੇ, ਸਭ ਦੀ ਵਸਥਾ ਪਰਮੇਸ਼ਰ ਨੇ ਪਿੰਡ ਪਿੰਡ ਬਣਾਈ ਹੈ, ਹੈ ਸਾਰਿਆਂ ਰੰਗਾਂ ਵਿੱਚ ਆਪ, ਕੋਈ ਵਾਹਿਗੁਰੂ ਆਖੇ, ਕੋਈ ਗੁਰੂ ਮਹਾਰਾਜ ਦਾ ਗੁਰੂ ਨਾਨਕ ਸਾਹਿਬ ਦਾ ਨਾਮ ਲਵੇ, ਕੋਈ ਕਲਗੀ ਦਾ ਪਾਤਸ਼ਾਹ ਦਾ ਨਾਮ ਲਵੇ, ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਲਵੇ, ਕੋਈ ਮਹਾਰਾਜ ਦੇ ਦਰਬਾਰ ਦਾ ਨਾਮ ਲਵੇ, ਹੈ ਤਾਂ ਇੱਕੋ ਹੀ ਹੈ, ਪਰ ਇੱਕ ਵਾਰੀ ਕਹਿ ਲੈਣਾ ਚਾਹੀਦਾ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਮਹਾਰਾਜ ਤੁਹਾਡੀ ਕਿਰਪਾ ਨਾਲ ਰਾਤ ਸੁੱਖਾਂ ਦੀ ਬਤੀਤ ਹੋਈ ਹੈ, ਮੇਹਰ ਕਰਿਆ ਨੇ ਦਿਨ ਵੀ ਆਪਣੀ ਬੰਦਗੀ ਵਿੱਚ ਸੇਵਾ ਸਿਮਰਨ ਵਿੱਚ ਸਫਲਾ ਕਰ ਲਿਆ। ਗੁਰੂ ਨਾਨਕ ਦੇਵ ਦਾ ਐਸਾ ਨਾਮ ਹੈ ਜਿਹਦੇ ਅੱਖਰਾਂ ਚ ਬੜੀ ਸ਼ਕਤੀ ਹੈ, ਅੰਖੋ ਸਤਨਾਮ। ਨਾਨਕ ਦਾ ਮਤਲਬ ਨਾ ਅਣਕ, ਅਣਕ ਮੈਨੇ ਅਨੇਕ, ਬਹੁਤ ਸਾਰੇ, ਇੱਕ ਤੋਂ ਵੱਧ ਅਨੇਕ ਹੁੰਦੇ ਹਨ। ਮਹਾਰਾਜ ਗੁਰੂ ਨਾਨਕ ਸਾਹਿਬ ਨਾਮ ਅਣਕ ਅਨੇਕ ਨਹੀਂ, ਕੇਵਲ ਤੇ ਕੇਵਲ ਇੱਕੋ ਹੀ ਹਨ, ਇੱਕੋ ਹੀ ਗੁਰੂ ਨਾਨਕ ਤੁਹਾਡੇ ਸਾਡੇ ਸਾਰਿਆਂ ਦੇ ਵਿੱਚ ਪਰੋਇਆ ਹੋਇਆ, ਜਿਵੇਂ ਮਾਲਾ ਦੇ ਵਿੱਚ ਘਾਟਾ, ਅੱਖੋ ਦੱਸ ਨਾਮ, ਕਗਲ ਚਮਕਰੀ ਤੁਮਰੇ ਸੁਪਰਧਾਰੀ, ਵਾਹਿਗੁਰੂ ਤੁਮਤੇ ਹੋਏ ਆ ਗਿਆ। ਬਾਬਾ ਜੀ ਗੁਰੂ ਨਾਨਕ ਦੇਵ ਜੀ ਕਿਤੇ ਨਹੀਂ, ਤੁਹਾਡੇ ਸਾਰਿਆਂ ਦੇ ਅੰਦਰ ਝਾਤੀ ਮਾਰੋ, ਹਿਰਦਿਆਂ ਵਿੱਚ ਮਹਾਰਾਜ ਗੁਰੂ ਨਾਨਕ ਸਾਹਿਬ ਹੀ ਬੈਠੇ ਹੋਏ ਨੇ, ਪਰਮੇਸ਼ਰ ਹੀ ਬੈਠਾ ਹੋਇਆ। ਨਾਨਕ ਦਾ ਮਤਲਬ ਨਾ ਅਣਕ, ਜੋ ਇੱਕ ਹੈ, ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ ਗੁਰੂ ਨਾਨਕ ਸਾਹਿਬ ਖੁਦ ਪਰਮਾਤਮਾ ਪਰਮੇਸ਼ਰ, ਨਾ ਅਣਕ ਅਨੇਕ ਨਹੀਂ ਇੱਕੋ ਹੀ ਹੈ। ਦੂਸਰਾ ਅਰਥ ਹੈ ਨਾਨ ਅੱਖ, ਅੱਖ ਕਹਿੰਦੇ ਆ ਜੀ ਦੁੱਖ ਨੂੰ, ਜਿਵੇਂ ਪੰਜਾਬੀ ਦੇ ਵਿੱਚ ਆਮ ਆਪਾਂ ਵਰਤਦੇ ਆ, ਮੈਂ ਬੜਾ ਅੱਕ ਗਿਆ ਹਾਂ, ਮੈਨੂੰ ਫਲਾਣੇ ਬੰਦੇ ਨੇ ਬੜਾ ਅਕਾਲ ਮਾਰਿਆ ਹੈ। ਅੱਕ ਕਹਿੰਦੇ ਜੀ ਦੁੱਖ ਨੂੰ, ਸੰਸਾਰ ਦਾ ਹਰ ਬੰਦਾ ਦੁਖੀ ਹੈ। ਨਾਨ ਅੱਕ ਨਾਨਕ, ਜਿਹੜਾ ਕਹੇਗਾ ਧੰਨ ਗੁਰੂ ਨਾਨਕ, ਉਹਦੇ ਨੇੜੇ ਦੁੱਖ ਨਹੀਂ ਆ ਸਕਦਾ। ਨਾਨ ਅੱਕ ਅੰਕ ਨਾਮ ਸਭ ਵਿਦਿਤ ਜਗ ਭਾਈ ਸੰਤੋਖ ਸਿੰਘ ਅਰਥ ਕੀਤੇ ਹੈ, ਕਹਿੰਦੇ ਗੁਰੂ ਨਾਨਕ ਸਾਹਿਬ ਦਾ ਨਾਮ ਲੈਣ ਨਾਲ ਇੱਕ ਤਾਂ ਸਾਰੀ ਸ੍ਰਿਸ਼ਟੀ ਇੱਕੋ ਜੋਤ ਨਜ਼ਰ ਆਉਂਦੀ ਹੈ, ਦੂਸਰਾ ਗੁਰੂ ਨਾਨਕ ਸਾਹਿਬ ਦਾ ਨਾਮ ਲੈਣ ਦੇ ਨਾਲ ਸਾਰੀ ਸ੍ਰਿਸ਼ਟੀ ਦੇ ਦੁੱਖ ਕੱਟੇ ਜਾਂਦੇ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਦਾ ਨਾਮ ਜਪੋ, ਸਦਾ ਬਦਨ ਤੇ ਨਾਮ ਜਪੋ, ਕਰੋ ਹਿਰਦੇ ਨਿਤ ਧਿਆਨ। ਗੁਰੂ ਨਾਨਕ ਸਾਹਿਬ ਦੇ ਸਰੂਪ ਦਾ, ਉਹਨਾਂ ਦੀ ਬਾਣੀ ਦਾ ਨਿਰਗੁਣ ਸਰੂਪ ਵੀ ਹੈ, ਸਰਗੁਣ ਸਰੂਪ ਵੀ ਹੈ। ਜੈਸਾ ਭਾਈ ਤੁਹਾਡੀ ਵਰਤਾ ਧਿਆਨ ਧਰੇ, ਗੁਰੂ ਨਾਨਕ ਦਾ ਧਿਆਨ ਧਰਨ ਦੇ ਨਾਲ ਤੁਹਾਡਾ ਧਿਆਨ ਸ਼ੁੱਧ ਹੋ ਕੇ ਬ੍ਰਹਮ ਦੇ ਵਿੱਚ ਲੀਨ ਹੋ ਜਾਏਗਾ। ਇਹ ਬਚਨ ਭਾਈ ਸੰਤੋਖ ਸਿੰਘ ਜੀ ਨੇ ਦੱਸੇ ਹਨ,
ਬਾਬਾ ਜੀ ਨੇ ਬੜੀ ਕਿਰਪਾ ਕੀਤੀ, ਵੈਦ ਨੂੰ ਉਪਦੇਸ਼ ਦਿੱਤਾ, ਆਪਾਂ ਵੀ ਰੋਗੀ ਹਾਂ, ਅਰਦਾਸ ਕਰੀਏ ਸਾਡੇ ਵੀ ਇਹ ਰੋਗ ਹੌਲੇ ਹੌਲੇ ਮਹਾਰਾਜ ਸਾਧ ਸੰਗਤ ਚ ਬਿਠਾ ਕੇ ਕੱਟ ਦੇਣ, ਜਿਹੜੀ ਚਟਨੀ ਦਿੱਤੀ ਹੈ ਇਹ ਸਾਨੂੰ ਛਕਾ ਦੇਣ, ਜਿਹੜੀ ਦਵਾਈ ਸਾਨੂੰ ਦਿੱਤੀ ਹੈ ਇਹ ਸਾਨੂੰ ਛਕਾ ਦੇਣ, ਲੋਕ ਸੁਖੀਏ ਤੋਂ ਲੋਕ ਸੁਹੇਲੇ ਬਣਾ ਲੈਣ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ 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 ਵਾਹਿ